अलत पलत मुख उजल होइए। नित चाहिए हर पुरख निरंजन, नित चाहिए हर पुरख निरंजन, नित चाहिए। हर सिमरन भया इन आम लोग की जय बोलते, जय नहीं है जा। जिस हिरदे विच जिस घर विच वागुरु का सिमरन होवेगा ता उपाध गत कीनी उसे उपाधियां दी गत हो जाएगी। गत शब्द भी कई रूपां विच कई अर्थां विच आउंदा। गत दा अर्थ कल्याण भी है, पर एक गत उदों वरत्या जांदा है जदों किसे दी चंगी तरह झाड़ चंब कीती जाए ना, उदों असीं ना चंगी गत बनाई उहदी। महाराज कहते जिस हिरदे में जिस घर में वाहगुरु का सिमरन होगा उथे उपाधियां की गत हो जाए, उथे उपाधियां नहीं ठहर सकती। जहां हर सिमरन भया ता उपाध गत कीनी, बड़े भागी हर जपना। पर कोई वड़े भागा वाले इस पासे लगनगे। पातशाह कहने भाई मैनू तो ये गुरु ने मत दिती है, जन नानक कहो गुर ए मत दीनी, जन नानक कहो गुर ए मत दीनी, जन नानक कहो। जप हर भव जल तरना, जप हर भव जल तरना। तो ये है परमेश्वर दे सिमरन की महिमा ते प्रेरणा, भी हर वेले उस दे नाम नू चेते करन लई गुरबाणी सानू मत दे दे। आओ असी अपने समय तो लेट चल रहे हैं, ते उस लेट की पूर्ति भी आपने करनी है। आओ पंज वारी मूल मंत्र, पंज वारी गुरमंत्र का जाप कर लीए। एक ओंकार सतनाम कर्ता पुरुष निरपहो निर्वैर अकाल मूरत अजूनी सैभंग गुर प्रसाद। एक ओंकार सतनाम कर्ता पुरुष निर्भव निर्वैर अकाल मूरत अजूनी सैभंग गुर प्रसाद। एक ओंकार सतनाम कर्ता पुरुष निर्भव निर्वैर अकाल मूरत अजूनी सैभंग गुर प्रसाद। एक ओंकार सतनाम कर्ता पुरुष निरपहो निर्वैर अकाल मूरत अजूनी सैभंग गुर प्रसाद। एक ओंकार सतनाम कर्ता पुरुष निरपहो निर्वैर अकाल मूरत अजूनी सैभंग गुर प्रसाद। वाहे गुरु वाहे गुरु वाहे गुरु वाहे गुरु वाहे गुरु। वाहे गुरु जी का खालसा। वाहे गुरु जी। रात कर गुरु कृपा द्वारा सिद्ध गोष्ठी बाणी विचों असी अठ पौड़ियां दी विचार की। हुण जिहड़ी 9 नंबर पौड़ी है उहदा पाठ भी सुनो ते विचार भी करो। दर्शन पेख करो जोगिंदरा मुंदरा चोली खिंथा बारा अंतर एक सरेवो खट दर्शन एक पंथा इन बेद मन समझाइए पुरखा बाहुड़ चोट न खाइए नानक बोले गुरमुख बूझे जोग जुगत एव पाइए। हुणे बड़ी मेहनत का काम है कि इहदे विचों नखेड़ा करना भी केड़ियां पंगतियां जोगियां ने कहियां ते केड़ी गुरु नानक साहब ने कही। ये बड़ी मेहनत का काम है। गुरु कृपा करें ते सतगुरु दे बख्शे हो विवेक द्वारा इनू समझ सके। हुण चरपट ते लोहा रीपा पता नहीं होर किन्ने क जोगी उत्थे होणगे उन्हां सारियां दा जोर इस गल ते लगा होया भई किसे तरह गुरु नानक देव जी नूं असी अपने मत विच लियाई इन्हां नूं जोगी बना लईए। भाई गुरदास जी ने कहा जोगियां ने आपस विच गल कीती कि ऐसा जोगी जे साडे पंथ विच आ जाए ये चार चंद ला देगा पर गुरु नानक सच्चे पातशाह ते उन्हां नूं सोझी देण गए। हुण ओह योगी कहंदे हन दर्शन पेख करो जोगिंदरा। योगियां दा मुखी गोरखनाथ ये गोरखनाथ दा ये मत चलाया जोग है कहने तुसी दर्शन पेख करो जोगिंदरा। योगी राज दा ये कथन है कि तुसी ये दर्शन पेख छे दर्शन ने उना विचों एक दर्शन योग दर्शन एदा तुसी पेख धारण कर दो। मुंदरा झोली खिंथा कन्ना विच मुंदरा पा लो मोढ़े ते झोली पा लो गोदड़ी लै लो फिर बारह अंतर एक सरेवो जोगियां दे बारह पंथ रावल पंथ हेत पंथ पाव पंथ आई पंथ गम्यम सानू इहदी गिणती मिणती नाल कोई वास्ता नहीं। उन्हां दे बारह पंथ उन्हां विचों एक वड्डा पंथ है आई पंथ कहिंदे बारह अंतर एक सरेवो उन्हां बारह पंथां विचों तुसी इक आई पंथ है खट दर्शन एक पंथा एक रस्ता जिहड़ा है एक पंथ वो तुसी अपना लो। इन वेद मन समझाइए पुरखा हे पुरख नानक इन वेद इस तरीके नाल जे मन नूं समझा लईए फिर बाहुड़ चोट न खाईए। बाहुड़ दा मतलब फिर ये माया दी चोट विकारां दी चोट नहीं लगदी। ये जोगियां दा मत है उन्होंने अपने वालों पूरा टिल ला के पूरा जोर ला के गुरु नानक साहब नूं प्रभावित करने का यत्न किया। गुरु नानक पातशाह कहन लगे नहीं प्यारे हो इना चीजा नाल योगी नहीं बनया जा सकता। मेरा मत यह है नानक बोले गुरमुख बूझे नानक बोले गुरमुख बूझे हुण किवें पछाण आई भी है बचन नानक जी का क्योंकि इत्थे नानक दे कके नूं औंकड़ है। मैं आरंभ च बेनती कीती सी भी इक नानक कका मुक्ता आउंदा है इक नानक कके नूं औंकड़ वाला आउंदा है इक नानक कके नूं सहरी वाला आउंदा है इक नानक कका मुक्ता भी आउंदा है पर उहदे नाल का के की कौ कह आउंदा। इस तों इलावा होर भी नानका भी आउंदा है नानक कह भी आउंदा है कई स्वरूप ने ਪਰ ਆਮ ਤੌਰ ਤੇ ਅਸੀਂ ਇਨ੍ਹਾਂ ਸਰੂਪਾਂ ਦੇ ਦਰਸ਼ਨ ਕਰਦੇ ਹਾਂ ਤੇ ਇਨ੍ਹਾਂ ਦਾ ਤੁਹਾਨੂੰ ਭਾਵ ਸਮਝਾਉਣ ਦਾ ਯਤਨ ਹੈ ਵੀ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਲੱਗ ਜਾਏ ਉਹ ਨਾਨਕ ਜੀ ਪਰਟੀਕੁਲਰ ਆਪਣੇ ਲਈ ਕਹਿੰਦੇ। ਯੋਗੀਆਂ ਨੇ ਕਿਹਾ ਕਿ ਸਾਡਾ ਮਤ ਧਾਰਨ ਕਰੋ, ਦਰਸ਼ਨ ਪੇਖ ਕਰੋ, ਜੋਗਿੰਦਰਾ ਮੁੰਦਰਾ ਝੋਲੀ ਖਿੰਥਾ, ਬਾਰਾਂ ਅੰਤਰ ਏਕ ਸਰੇਵੋ, ਖੱਟ ਦਰਸ਼ਨ ਇੱਕ ਪੰਥਾ, ਇਨ ਬਿਦ ਮਨ ਸਮਝਾਈਏ ਪੁਰਖਾ, ਬਾਹੜ ਚੋਟ ਨਾ ਖਾਈਏ। ਜੇ ਇਸ ਤਰੀਕੇ ਨਾਲ ਮਨ ਨੂੰ ਜੋੜ ਲਈਏ ਫਿਰ ਮਾਇਆ ਦੀ ਵਿਕਾਰਾਂ ਦੀ ਚੋਟ ਨਹੀਂ ਵਹੀ। ਪਰ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਤੇ ਸਭ ਬਾਹਰ ਦਾ ਦਿਖਾਵਾ, ਗੱਲ ਤਾਂ ਸਾਰੀ ਮਨ ਨੂੰ ਸਮਝਾਉਣ ਦੀ ਹੈ। ਮਨ ਜੀਤੇ ਜਗ ਜੀਤ, ਤੇ ਮਨ ਕਦੋਂ ਮੰਨੇਗਾ ਜਦੋਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਧਾਰਨ ਕਰੇ। ਇਸੇ ਲਈ ਗੁਰੂ ਸਾਹਿਬ ਜ਼ੋਰ ਦਿੰਦੇ ਨੇ, ਭਾਈ ਨਿਰਾ ਤਨ ਤੱਕ ਜ਼ੋਰ ਨਾ ਦਿਓ, ਨਿਰਾ ਬਾਹਰੋਂ ਬਾਹਰੀ ਸਫਾਈ ਨਾ ਕਰੋ, ਬਲਕਿ ਮਨ ਨੂੰ ਸਮਝਾਓ, ਕਿਉਂਕਿ ਮਨ ਮਹਿਲੇ ਸਭ ਕੁਛ ਮਹਿਲਾ, ਮਨ ਮਹਿਲੇ ਸਭ ਕੁਛ ਮਹਿਲਾ। ਤਨ ਧੋਤੇ ਮਨ ਅੱਛਾ ਨ ਹੋਏ, ਤਨ ਧੋਤੇ ਮਨ ਅੱਛਾ ਨ ਹੋਏ। ਹੁਣ ਯੋਗੀਆਂ ਦੀ ਗੱਲ ਵੀ ਸੁਣ ਲਈ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਅਸੀਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ, ਅਸੀਂ ਉਹਨੂੰ ਸੁਣਨਾ ਤੇ ਮੰਨਣਾ। ਮਹਾਰਾਜ ਕਹਿੰਦੇ ਨੇ ਨਾਨਕ ਬੋਲੇ ਗੁਰਮੁਖ ਬੂਜੈ, ਨਾਨਕ ਬੋਲੇ ਗੁਰਮੁਖ ਬੂਜੈ। ਹੁਣ ਗੁਰਮੁਖ ਅੱਖਰ ਵੀ ਬਾਣੀ ਚ ਦੋ ਤਰ੍ਹਾਂ ਆਉਂਦਾ, ਇੱਕ ਹੈ ਉਹ ਜਿਸਦਾ ਮੂੰਹ ਗੁਰੂ ਵੱਲ ਹੈ ਉਹਨੂੰ ਗੁਰਮੁਖ ਕਹਿੰਦੇ, ਇੱਕ ਉਹ ਹੈ ਜਿਹੜਾ ਗੁਰੂ ਦੇ ਮੁਖ ਤੋਂ ਉਚਰੇ ਹੋਏ ਉਪਦੇਸ਼ ਨੂੰ ਸੁਣ ਕੇ ਮੰਨਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਸਲਾ ਹੱਲ ਹੋਵੇਗਾ ਜੇ ਗੁਰੂ ਦੇ ਉਪਦੇਸ਼ ਨੂੰ ਕੋਈ ਸੁਣ ਕੇ ਮੰਨ ਲਵੇ। ਨਾਨਕ ਬੋਲੇ ਗੁਰਮੁਖ ਬੂਝੈ, ਜੋਗ ਜੁਗਤ ਇਵ ਪਾਈਐ, ਜੋਗ ਜੁਗਤ ਇਵ ਪਾਈਐ। ਯੋਗ ਦਾ ਮਤਲਬ ਹੈ ਜੁੜਨਾ, ਜੁਗਤੀ ਦਾ ਮਤਲਬ ਹੈ ਤਰੀਕਾ, ਮੈਥਡ। ਮੈਂ ਹਮੇਸ਼ਾ ਬੇਨਤੀ ਕਰਿਆ ਕਰਦਾ ਬਈ ਜਦੋਂ ਸਕੂਲ ਵਿੱਚ ਬੱਚਾ ਜਾਂਦਾ, ਅਸੀਂ ਵੀ ਗਏ ਤੁਸੀਂ ਵੀ ਗਏ ਸਾਰੇ ਜਾਂਦੇ, ਤੇ ਬੱਚੇ ਨੂੰ ਕੁਝ ਵੀ ਨਹੀਂ ਆਉਂਦਾ, ਨਾ ਲਿਖਣਾ ਆਉਂਦਾ ਨਾ ਪੜ੍ਹਨਾ ਆਉਂਦਾ। ਪਰ ਹੌਲੀ ਹੌਲੀ ਉਹੀ ਵਿਦਿਆਰਥੀ ਉਸਤਾਦ ਦੇ ਪੜ੍ਹਾਉਣ ਨਾਲ ਲਿਖਣਾ ਵੀ ਸਿੱਖ ਜਾਂਦਾ, ਪੜ੍ਹਨਾ ਵੀ ਸਿੱਖ ਜਾਂਦਾ, ਔਰ ਜਿਹੜੇ ਔਖੇ ਔਖੇ ਸਵਾਲ ਨੇ ਉਹਨਾਂ ਨੂੰ ਸੌਖੇ ਤਰੀਕੇ ਨਾਲ ਹੱਲ ਕਰਨਾ। ਤੋ ਸਾਰੀ ਗੁਰਬਾਣੀ ਇਹ ਗੱਲ ਕਹਿ ਰਹੀ ਹੈ ਭਾਈ ਜੇ ਤੁਸੀਂ ਯੋਗ ਦੀ ਜੁਗਤੀ ਜਾਣਨੀ ਹੈ ਤਾਂ ਜੋ ਕੁਝ ਗੁਰੂ ਸਾਹਿਬ ਕਹਿ ਰਹੇ ਨੇ ਉਹ ਮੰਨੋ। ਆਉਂਦੇ ਸਾਰੇ ਆ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਨ। ਲਓ ਫੈਸਲਾ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਨਾ ਮੁੰਦਰਾਂ ਦੀ ਲੋੜ ਹੈ, ਨਾ ਝੋਲੀ ਦੀ ਲੋੜ ਹੈ, ਨਾ ਖਿੰਥਾਂ ਦੀ ਲੋੜ ਹੈ, ਨਾ ਆਈ ਪੰਥ ਦੀ ਲੋੜ ਹੈ। ਲੋੜ ਹੈ ਤੇ ਇਹ ਕਿ ਗੁਰੂ ਦੀ ਸਿੱਖਿਆ ਨੂੰ ਸਮਝ ਲਓ, ਮੰਨ ਲਓ ਤੇ ਜੋਗ ਜੁਗਤ ਪਾ ਲਓ। ਨਾਨਕ ਬੋਲੇ ਗੁਰਮੁਖ ਬੂਜੈ, ਨਾਨਕ ਬੋਲੇ ਗੁਰਮੁਖ ਬੂਜੈ। ਜੋਗ ਜੁਗਤ ਇਵ ਪਾਈਐ, ਜੋਗ ਜੁਗਤ ਇਵ ਪਾਹੀਐ। ਹੁਣ ਗੁਰੂ ਨਾਨਕ ਪਾਤਸ਼ਾਹ ਆਪਣਾ ਜੋ ਗੁਰੂ ਮਤ ਦਾ ਸਿਧਾਂਤ ਹੈ ਉਹਨੂੰ ਦ੍ਰਿੜਾ ਰਹੇ। ਕਹਿੰਦੇ ਅੰਤਰ ਸ਼ਬਦ ਨਿਰੰਤਰ ਮੁੰਦਰਾ। ਇਹ ਜਿਹੜੀਆਂ ਤੁਸੀਂ ਕੰਨ ਚ ਮੁੰਦਰਾ ਪਾਉਣ ਦੀ ਗੱਲ ਕਰਦੇ ਹੋ, ਅੰਤਰ ਸ਼ਬਦ ਨਿਰੰਤਰ ਮੁੰਦਰਾ, ਇਹ ਜਿਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਨਿਰੰਤਰ, ਨਿਰੰਤਰ ਦਾ ਮਤਲਬ ਹੁੰਦਾ ਇੱਕ ਰਸ, ਕੰਟੀਨਿਊਸਲੀ ਹਰ ਵੇਲੇ ਯਾਦ ਰੱਖਣ ਵੀ ਗੁਰੂ ਦੀ ਮੱਤ ਕੀ ਹੈ। ਹੁਣ ਦੇਖੋ ਅਸੀਂ ਜੇ ਅੱਜ ਸਮਾਜਿਕ ਗੱਲ ਕਰੀਏ ਤੇ ਗੁਰੂ ਕੇ ਸਿੱਖਾਂ ਦੇ ਵਿਆਹ ਕਾਰਜ ਵੀ ਵੇਖੀਦੇ ਨੇ, ਉਹਨਾਂ ਵਿਚ ਜੋ ਕੁਝ ਹੁੰਦਾ ਉਹ ਗੁਰਮਤ ਅਨੁਸਾਰ ਹੀ ਨਹੀਂ ਹੁੰਦਾ। ਲੋਕਾਂ ਵਾਸਤੇ ਇੱਕ ਪ੍ਰਸ਼ਨ ਚਿੰਨ੍ਹ ਬਣ ਜਾਂਦਾ ਵੀ ਇਹ ਗੁਰਸਿੱਖਾਂ ਦਾ ਵਿਆਹ ਹੋ ਰਿਹਾ। ਮੈਂ ਅੰਮ੍ਰਿਤ ਵੇਲੇ ਆਨੰਦ ਕਾਰਜ ਦੇਖੇ ਹਨ, ਇੱਕ ਦੋ ਇੱਥੇ ਲੁਧਿਆਣੇ ਵਿਚ ਵੀ ਹੋਏ, ਮੈਂ ਵੀ ਸ਼ਾਮਲ ਹੋਇਆ ਅੰਮ੍ਰਿਤ ਵੇਲੇ। ਅੱਗੇ 100 ਵਿਚੋਂ 99% ਅੰਮ੍ਰਿਤ ਵੇਲੇ ਆਨੰਦ ਕਾਰਜ ਹੁੰਦੇ ਸਨ। ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਹੀ ਆਸਰ ਕੀ ਵਾਰ ਦਾ ਭੋਗ ਪੈਣਾ, ਜੋੜੀ ਨੇ ਆ ਜਾਣਾ ਤੇ ਆਨੰਦ ਕਾਰਜ ਹੋ ਜਾਣਾ। ਪਰ ਹੁਣ ਅਸੀਂ ਕੀ ਕਰ ਰਹੇ ਹਾਂ, ਸਾਨੂੰ ਗੁਰੂ ਦੀ ਮੱਤ ਯਾਦ ਨਹੀਂ, ਗੁਰੂ ਦੀ ਗੱਲ ਯਾਦ ਨਹੀਂ ਰਹੀ। ਹੁਣ ਅਸੀਂ ਮਨਮਰਜ਼ੀਆਂ ਕਰਦੇ। ਕਈ ਵਾਰੀ ਤਾਂ ਮੈਂ ਐਸਾ ਵੀ ਤਜਰਬਾ ਹੋਇਆ ਭਈ 9 ਵਜੇ ਬਰਾਤ ਆਉਣੀ ਤੇ 12 ਵਜੇ ਆ ਵੜੂ, ਫੇਰ ਮਿਲਣੀ ਹੋ ਰਹੀ ਹੈ, ਫੇਰ ਚਾਹ ਪੀਆਂਗੇ ਜੀ, ਫੇਰ ਆਨੰਦ ਕਾਰਜ 3-4 ਵਜੇ ਹੋਣਗੇ। ਜੇ ਕਈ ਲੋਕ ਪੁੱਛਦੇ ਨੇ ਯਾਨੀ ਜੀ ਇਹ ਮ੍ਰਿਤਕ ਦਾ ਭੋਗ ਪੈ ਰਿਹਾ ਕਿ ਆਨੰਦ ਕਾਰਜ ਹੋ ਰਿਹਾ, ਕੀ ਜਵਾਬ ਦੇਈਏ? ਕਿਉਂਕਿ ਗੁਰੂ ਦੀ ਗੱਲ ਹੀ ਚੇਤੇ ਨਹੀਂ ਰਹੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਆਰਿਓ, ਗੁਰੂ ਦੀ ਗੱਲ ਸਮਝਣ ਵਾਸਤੇ ਅੰਤਰ ਸ਼ਬਦ ਨਿਰੰਤਰ ਮੁੰਦਰ, ਇਹ ਹਨ ਮੁੰਦਰਾਂ ਪਾਉਣੀਆਂ ਕਿ ਗੁਰੂ ਦੇ ਸ਼ਬਦ ਨੂੰ ਇੱਕ ਰਸ ਚੇਤੇ ਰੱਖਣਾ। ਫਿਰ ਦੋ ਚੀਜ਼ਾਂ ਸਾਨੂੰ ਹੋਰ ਮਾਰਦੀਆਂ, ਇੱਕ ਹੈ ਹਉਮੈ, ਇੱਕ ਹੈ ਮਮਤਾ। ਇਹ ਦੋ ਚੀਜ਼ਾਂ ਵੀ ਸਾਡੇ ਗਲ ਚੰਬੜਦੀਆਂ। ਮੈਂ ਭਗਤ ਕਬੀਰ ਜੀ ਦੀ ਬਾਣੀ ਪੜ੍ਹੀ, ਛੋਟੇ ਹੁੰਦਿਆਂ ਤੋਂ ਪੜ੍ਹ, ਤੇ ਇੱਕ ਪੰਗਤੀ ਆਉਂਦੀ ਹੈ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ। ਪਹਿਲਾਂ ਸਮਾਂ ਸੀ ਸਾਧੂਆਂ ਸੰਤਾਂ ਦਾ, ਉਹ ਫਿਰ ਹਰ ਗੱਲ ਨੂੰ ਸਾਖੀ ਸੁਣਾ ਕੇ ਸਮਝਾਇਆ ਕਰ, ਉਹ ਜੀ ਕਿਰਪਾ ਮਾਇਆ ਸੱਜ ਧੱਜ ਕੇ ਰੂਪ ਰੰਗ ਸ਼ਿੰਗਾਰ ਕਰਕੇ ਭਗਤ ਕਬੀਰ ਜੀ ਕੋਲ ਆ ਗਏ। ਕਬੀਰ ਜੀ ਨੇ ਉਹਦਾ ਨੱਕ ਕੱਟ ਦਿੱਤਾ, ਉਹਦੇ ਕੰਨ ਕੱਟ ਦਿੱਤਾ। ਅਸੀਂ ਆਖਿਆ ਸ਼ਾਇਦ ਇਵੇਂ ਹੋਣਾ, ਪਰ ਹੌਲੀ ਹੌਲੀ ਗੁਰੂ ਨੇ ਕਿਰਪਾ ਕੀਤੀ, 45 ਪਾਠ ਉਹ ਸਮਾਗਮ ਕੀਤੇ, 45 ਇੱਕ ਇੱਕ ਅੱਖਰ ਗੁਰਬਾਣੀ ਦਾ ਸਮਝਿਆ ਵਿਚਾਰਿਆ, ਫਿਰ 40 ਸਾਲ ਬੱਚਿਆਂ ਨੂੰ ਪੜ੍ਹਾਇਆ, ਫਿਰ ਇਹ ਸਾਰੀਆਂ ਗੱਲਾਂ ਪ੍ਰਗਟ ਹੋ ਗਈਆਂ। ਇਹ ਮਾਇਆ ਬੰਦਿਆਂ ਨੂੰ ਦੋ ਪਾਸਿਓਂ ਮਾਰਦੀ ਹੈ, ਇੱਕ ਨੱਕ ਵਾਲੇ ਪਾਸਿਓਂ ਤੇ ਇੱਕ ਕੰਨਾਂ ਵਾਲੇ ਪਾਸਿਓਂ। ਜਦੋਂ ਘਰ ਵਿਚ ਪਤੀ ਪਤਨੀ ਬਹਿ ਕੇ ਪ੍ਰੋਗਰਾਮ ਤਿਆਰ ਕਰਦੇ ਨੇ ਨਾ, ਬੱਚੀ ਜਾਂ ਬੱਚੇ ਦਾ ਵਿਆਹ ਕਰਨਾ ਕੋ ਹੋਰ ਸਨ, ਫਿਰ ਆਖਣਗੇ ਦੇਖੋ ਜੀ ਜੇ ਅਸੀਂ ਆਹ ਕੰਮ ਨਾ ਕੀਤਾ, ਜੇ ਆਹ ਅਸੀਂ ਚੀਜ਼ ਨਾ ਦਿੱਤੀ ਕੁੜੀ ਦੇ ਦਾਜ ਵਿਚ, ਤੇ ਸਾਡਾ ਨੱਕ ਨਹੀਂ ਰਹਿਣਾ। ਜੇ ਅਸੀਂ ਸ਼ਰਾਬ ਨਾ ਪਿਲਾਈ, ਬੱਕਰੇ ਨਾ ਵੱਢੇ, ਸਾਡਾ ਨੱਕ ਨਹੀਂ ਰਹਿਣਾ। ਪਹਿਲੀ ਗੱਲ ਤਾਂ ਇੱਥੇ ਮਾਇਆ ਮਾਰਤੀ। ਫਿਰ ਕੰਨਾਂ ਨੂੰ ਬੜਾ ਚਸਕਾ ਹੈ, ਪੁੱਛਦੇ ਫਿਰਦੇ ਨੇ ਕਿਉਂ ਜੀ ਵਿਆਹ ਕੈਸਾ ਹੋਇਆ। ਫਿਰ ਜਿਨ੍ਹਾਂ ਨੇ ਮੁਖੱਜੀ ਖਾਧੀ ਪੀਤੀ ਹੁੰਦੀ ਉਹ ਕਹਿੰਦੇ ਬੱਲੇ ਬੱਲੇ ਸਰਦਾਰ ਜੀ, ਹੱਦ ਮੁੱਕ ਗਈ, ਇਹੋ ਜਿਹਾ ਵਿਆਹ ਤੇ ਕੋਈ ਕਰ ਹੀ ਨਹੀਂ ਸਕਦਾ। ਭਗਤ ਜੀ ਆਉਂਦੇ ਨੇ, ਮੈਂ ਤੇ ਦੋਵਾਂ ਪਾਸਿਆਂ ਨੂੰ ਕੱਟ ਦਿੱਤੀ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਪਰਾਂ ਸੁੱਟ ਦਿੱਤੀ। ਕਹੋ ਕਬੀਰ ਸੰਤਨ ਕੀ ਬਹਿਨ ਤੀਨ ਲੋਕ ਕੀ ਪਿਆਰੀ। ਜਿਹੜਾ ਗੁਰਸਿੱਖ ਗੁਰੂ ਦੇ ਸ਼ਬਦ ਨਾਲ ਜੁੜੇਗਾ ਉਹਦੇ ਅੰਦਰੋਂ ਦੋ ਚੀਜ਼ਾਂ ਹੋਰ ਖਤਮ ਹੋ ਜਾਣਗੀਆਂ। ਉਹ ਕਿਹੜੀਆਂ ਨੇ? ਹਉਮੈ ਮਮਤਾ ਦੂਰ ਕਰੀ। ਹੁਣ ਇਹ ਗੱਲ एक मिनट च किवें समझा दें। यह तो बड़ी डूंगी बात है जिहड़ी गुरु नानक पातशाह नूं योगियां ने कही ते योगियां नूं गुरु नानक साहब समझा रहे ने। भाई मेरा मत ते ए है, अंतर शब्द निरंतर मुद्रा, अंतर शब्द निरंतर मुद्रा, अंतर शब्द। हुण अंतर दे रारे नूं सहिए, हिरदे विच गुरु दा शब्द होवे। ते शब्द ए नहीं कि वक्ती तौर ते अज असीं बड़े प्रमाण याद कर लैंदे, किसे नूं काट करनी होवे, किसे नूं नीवा दिखाओ, गुरबाणी ते लिखिया जी। नहीं नहीं, अपने अंदर दी शुद्धता लई गुरु दा शब्द हर वेले चेते रख। ए है निरंतर मुद्रा, ए है सदीवी कन्नां विच मुद्रा पाउण वाली गल। ते जदों कोई शब्द नाल जुड़ेगा फिर हउमै ममता दूर करी, हउमै ममता दूर करी, काम क्रोध अहंकार निवार, काम क्रोध अहंकार निवार, देखो कई लोग इन्हों मारन वाले पासे तुरते, गुरमत मारन की गल नहीं करते, गुरमत इन्हों के प्रभाव विच आउण तो बचण की गल कर। जिवें एक घोड़ा है, घोड़े ते एक सवार है, जे ते घोड़े की लगाम सवार के हथ विच है फिर ते घोड़ा सवार की मर्जी नाल चले, ते जे घोड़े नूं लगाम ही कोई नहीं फिर जिधर मर्जी ले, फिर जिधर मर्जी खूह काते में सुट। मतलब कहने तो कि इन्हां पंजां नूं अपने कंट्रोल विच रखना है, किन्नी वरतों करनी किन्नी नहीं करनी, किथे जाना है किथे नहीं जाना, ये गुरु शब्द विच तो सीखना। क्योंकि मैं ते गुरु अर्जुन देव जी नूं पुछिया, महाराज तुसी इन्नी शांति दे धीरज दे मुजस्मे बन गए किवें बन गए? कहिंदे मैं दस दिया, पंच मनाए पंच रसाए, पंच मनाए पंच रसाए, पंच वसाए पंच गवाए, पंच वसाए पंच गवाए, इन बिद नगर उठा मेरे भाई, इन बिद नगर उठा मेरे भाई, पहला हमेशा अखरी अर्थ होंगे। ये साडा शरीर एक नगर है, इनू आबाद करना है, इत्थे शुभ गुणा की प्रजा नू बसाउणा है, वे कुछ मनाया पैना ते कुछ रसाना पैना। कहते मैं पंजा नू मना लिया ते पंजा नू रसा लिया। सत संतोख दया धर्म धीरज नू मैं मना लिया ते काम क्रोध लोभ मोह अहंकार नू रसा लिया। पंच मनाए पंच रसाए, पंच वसाए पंच गवाए, इन बिद नगर उठा मेरे भाई। तो गुरु नानक देव जी कहन लगे सिद्धो इन्ने औखे भारे होने की लोड़ नहीं, लोड़ है गुरु दे शब्द नू अंदर वसाण। ते ज्यों ज्यों शब्द अंदर वसेगा फिर ए होमे ते ममता घटेगी, ए दूर होवेगी, ते फिर इन्नी आत्मक बल शक्ति आ जाएगी कि काम क्रोध अहंकार निवारे, काम क्रोध अहंकार निवार। देखो दवाई ते लैलो बाजारों, हकीम कोलो डॉक्टर कोलो खानी ते पैगी, ਸਾਡੀ ਹੁਣ ਮਰਜ਼ੀ ਇਹ ਹੈ ਵੀ ਸਾਨੂੰ ਦਵਾਈ ਖਾਣੀ ਨਾ ਪਵੇ, ਬਸ ਤੁਸੀਂ ਅਰਦਾਸ ਕਰ ਦਿਓ ਸਾਡੀ। ਮੈਨੂੰ ਤਾਂ ਬਹੁਤ ਇਹੋ ਜਿਹੇ ਮਿਲਣ ਲੱਗ ਗਏ, ਬਸ ਤੁਸੀਂ ਸਾਡੀ ਅਰਦਾਸ ਕਰ ਦਿਓ। ਨਹੀਂ ਭਾਈ, ਗੁਰਮਤ ਵਿਚ ਐਸਾ ਕੋਈ ਫਾਰਮੂਲਾ ਹੈ ਨੀ। ਗੁਰਮਤ ਵਿਚ ਤੇ ਆਪ ਕਮਾਈ ਕਰਨੀ ਪਵੇਗੀ, ਜੋ ਕੁਝ ਗੁਰੂ ਸਾਹਿਬ ਕਹਿ ਰਹੇ ਨੇ ਉਹਦੇ ਉੱਤੇ ਚੱਲਣਾ ਪਵੇਗਾ। ਹਾਂ, ਦਵਾਈ ਵਰਤਣ ਦੇ ਨਾਲ ਆਪਣੇ ਆਪ ਫਿਰ ਬਿਮਾਰੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ। ਰੋਜ਼ ਤੁਸੀਂ ਪੜ੍ਹਦੇ ਹੋ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ, ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਬੈ ਦੁਖ ਪਾਉਣ, ਜਮ ਕਾਲ ਸਹੇ ਸਿਰ ਡੰਡਾ ਹੈ। ਆਖਿਆ ਫਿਰ ਹਉਮੈ ਦਾ ਕੰਡਾ ਇੰਨਾ ਖਤਰਨਾਕ ਹੈ, ਕੰਡਾ ਕਿੰਨਾ ਕੁ ਹੁੰਦਾ, ਛਿਲਤਰ ਚੁੱਭ ਜਾਏ ਉਹ ਕਿੰਨੀ ਕੁ ਹੁੰਦੀ ਹੈ, ਕੋਈ ਸੂਈ ਸੂਆ ਤੇ ਹੁੰਦਾ ਨੀ, ਛਿਲਤਰ ਹੁੰਦੀ ਮਾੜੀ ਜੀ, ਨਜ਼ਰ ਵੀ ਨਹੀਂ ਆਉਂਦੀ। ਮੈਨੂੰ ਯਾਦ ਹੈ ਛੋਟੇ ਹੁੰਦਿਆਂ ਕਦੇ ਪੈਰ ਕੰਡਾ ਚੁੱਭ ਜਾਣਾ ਤੇ ਭੈਣ ਜੀ ਨੇ ਮਾਤਾ ਜੀ ਨੇ ਇਉਂ ਥੁੱਕ ਲਾ ਲਾ ਕੇ ਕਰਕੇ ਨਾ ਸਾਫ਼ ਕਰਨਾ ਜਗ੍ਹਾ ਨੂੰ, ਫਿਰ ਉਹ ਕੰਡਾ ਵੇਖ ਕੇ ਕੱਢਣਾ। ਜਦੋਂ ਜੀ ਕਰੋ ਕੰਡਾ ਵਿੱਚ ਰਹਿੰਦਾ ਸੀ, ਚਲਾਉਂ ਚਲਾਉਂ ਕਰਦਾ ਸੀ, ਜਦੋਂ ਨਿਕਲ ਜਾਂਦਾ ਸੁੱਖਾ ਨਹੀਂ। ਇਹ ਹੈ ਗੁਰੂ ਕਾ ਮਤ। ਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ, ਇਹਨਾਂ ਮੰਦਰਾਂ ਦੀ, ਇਹਨਾਂ ਖਿੰਤਾ ਝੋਲੀ ਤੇ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ। ਲੋੜ ਹੈ ਅੰਤਰ ਸ਼ਬਦ ਨਿਰੰਤਰ ਮੁਦਰਾ, ਅੰਤਰ ਸ਼ਬਦ ਨਿਰੰਤਰ ਮੁਦਰਾ। ਹਉਮੈ ਮਮਤਾ ਦੂਰ ਕਰੀ, ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰ, ਕਾਮ ਕ੍ਰੋਧ ਅਹੰਕਾਰ ਨਿਵਾਰ, ਗੁਰ ਕੈ ਸ਼ਬਦ ਸੋ ਸਮਝ ਪਰੀ, ਗੁਰ ਕੈ ਸ਼ਬਦ ਸੋ ਸਮਝ ਪਰੀ, ਹੁਣ ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸ਼ਬਦ ਦੇ ਦੱਦੇ ਨੂੰ ਔਂਕੜ ਵੀ ਆਉਂਦਾ, ਨਾ ਔਂਕੜ ਬੋਲਿਆ ਜਾਂਦਾ ਨਾ ਸਿਆਰੀ ਬੋਲੀ ਜਾਂਦੀ। ਜਦੋਂ ਔਂਕੜ ਲੱਗ ਜਾਏ ਤੇ ਉਹ ਇਸ ਗੱਲ ਦਾ ਲਿਖਾਏ ਕਿ ਸ਼ਬਦ ਇੱਕ ਵਚਨ ਹੈ, ਪਰ ਜਦੋਂ ਸ਼ਬਦ ਦੇ ਦੱਦੇ ਨੂੰ ਸਿਆਰੀ ਲੱਗ ਜਾਏ, ਇਹਦਾ ਮਤਲਬ ਸ਼ਬਦ ਦੁਆਰਾ, ਸ਼ਬਦ ਦੇ ਰਾਹੀਂ, ਸ਼ਬਦ ਦੀ ਵਿਚਾਰ ਕਰਕੇ, ਕਿਉਂਕਿ ਸਾਡਾ ਗੁਰੂ ਸ਼ਬਦ ਹੈ ਨਾ, ਤੇ ਸ਼ਬਦ ਗੁਰੂ ਦੀ ਗੱਲ ਨੂੰ ਸਮਝ ਕੇ ਸਮਝ ਆ ਜਾਏ। ਮੈਂ ਤੇ ਹਮੇਸ਼ਾ ਕਹਿੰਦਾ ਵੀ ਜਿਹੜੇ ਸਵਾਲ ਔਖੇ ਲੱਗਦੇ ਨੇ, ਜਦੋਂ ਗੁਰੂ ਤਰੀਕਾ ਦੱਸ ਦੇਵੇ ਫਿਰ ਸੌਖਾ ਹੋ ਜਾਂਦਾ। ਆਪਾਂ ਜਦੋਂ ਪੜ੍ਹਨ ਗਏ ਸਕੂਲੇ, ਕਿਸੇ ਨੂੰ ਜਮਾ ਤਕਸੀਮ ਵਧਾਓ ਘਟਾਓ ਕੁਝ ਵੀ ਨਹੀਂ ਸੀ ਆਉਂਦਾ, ਪਰ ਜਦੋਂ ਉਸਤਾਦ ਤਰੀਕਾ ਦੱਸ ਦਿੰਦਾ ਫਿਰ ਵੱਡੀਆਂ ਵੱਡੀਆਂ ਰਕਮਾਂ ਵੀ ਜਮਾ ਕਰ ਲੈਂਦੀਆਂ, ਫਿਰ ਵੱਡੀਆਂ ਵੱਡੀਆਂ ਰਕਮਾਂ ਨੂੰ ਜਨਮ ਦੇ ਲਈ ਦੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਦੋਂ ਕੋਈ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਔਰ ਉਹਨੂੰ ਭੁੱਲਦਾ ਨਹੀਂ, ਸਾਡੀ ਕਮਜ਼ੋਰੀ ਕਿ ਅਸੀਂ ਭੁੱਲ ਜਾਂਦੇ, ਅਸੀਂ ਤੇ ਗੁਰੂ ਦੁਆਰੇ ਦਾ ਦਰਵਾਜ਼ਾ ਲੰਘਦਿਆਂ ਸਾਰ ਭੁੱਲ ਜਾਂਦੇ। ਲੋੜ ਤੇ ਹੈ ਕਿ ਗੁਰੂ ਕਾ ਸ਼ਬਦ ਨਾਲ ਲੈ ਕੇ ਜਾਈਏ, ਕਿਉਂਕਿ ਭਾਈ ਗੁਰਦਾਸ ਜੀ ਨੇ ਬੜੀ ਮਸਲੇ ਹੱਲ ਕੀਤੇ। ਉਹ ਕਹਿੰਦੇ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਾਤ, ਜਦੋਂ ਤੀਕਰ ਅਸੀਂ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਨਹੀਂ ਉਦੋਂ ਤੀਕਰ ਸਮਝ ਨਹੀਂ ਪੈ ਸਕਦੀ। ਬਸ ਗੱਲਾਂ ਭਾਵੇਂ ਜਿੰਨੀਆਂ ਮਰੀ ਕਰ, ਭਗਤ ਕਬੀਰ ਜੀ ਨੇ ਵੀ ਕਿਹਾ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, क्या सोचें बारंग बार अंधेरे दीपक चाहिए एक बस्तिया गोचर लेंगे। भाई गुरु ने तो चानन देना है, रोशनी बख्शनी, ज्ञान बख्शना है, तो उस ज्ञान द्वारा जब समझ पै जाएगी फिर मार्ग ने खिंता चोली भरपुर रहा नानक तारे एक हरी। आख्या फिर खिंता चोली की है, गोदड़ी चोली पौनी, एदा की मतलब कि जी असी दुनिया छड़ दी। मारे कहने नहीं, मैं रात भी दस्या सी कि मुंदा संतोख शर्म पत झोली ध्यान की करें विभूत खिंता काल कुआरी काया जुगत डंडा प्रतीत आई पंथी सगल जमाती मन जीते जग जीत आदेश तिसै आदेश आद अनिल अनाद अनाहत जुग जुग एक होवेश। तो गुरु पातशाह ने जेड़ा उस परमात्मा नूं भरपुर रहा, भरपुर का मतलब है जो नको नक भरिया होया है सब जगह। अज जगह ने रब किथे है, ये छिकड़ा रब बैठा। गुरु महाराज जी हजूरी विच ही कई बार असी गुथम गुथा हो जाने, ते कई मैं देखे ने कहणगे जी इत्थे बह के झूठ ना बोलो, गुरुद्वारे बह के झूठ ना बोलो, इहदा मतलब की के बाहर जाके बोल लो। नहीं नहीं, गुरु के सिख ने गुरु शब्द राही उस नूं हर जगह ते भरपूर देखना। वो इत्थे भी है ते उत्थे भी है, वहां तो जाइए जो इहां ना होए, जिहड़ा इत्थे है उत्थे भी है। तो गुरुदेव कहंदे ने किसे खिंता दी किसे झोली दी लोड़ नहीं, लोड़ है उनू भरपूर समझण दी कि वो सब जगह ते परपूर्ण है। रोज पढ़ी जाने जल थल मैयल पूरे आ, जल थल मैयल पूरे आ, वो जल विच भी है, थल विच भी है, मही धरती विच भी है, आकाश विच भी। स्वामी सिरजनहार, स्वामी सिरजनहार, अनक भांत होए पसरिया, अनक भांत होए पसरिया, नानक एकंकार, नानक एकंकार, अखा खिंथा चोरी भरपुर रहा। जेड़ा परमात्मा नू हर जगह ते भरपूर देखना, नको नक वर्त्या देखना, कोई ऐसी जगह है ही नहीं। गुरु नानक पातशाह ने मक्के में जाके की किया सी, याद करो महाराज बरात गए ते जदों उत्थे दा मुख काजी आया, उन्हें बड़े गुस्से नाल किया तू कौन है, खुदा दे घर वलतां कीतियां ने। ते गुरु नानक पातशाह ने की किया सी, मैं ता जी थकिया राई सां ते तुसी कृपा करके जिधर नहीं खुदा दा घर उधर लत्तां कर दिओ। हूं गलते रमज न ही समझाई दा, जिधर खुदा का घर नहीं उधर मेरिया लत्तां कर दो। लोग ते समझी बैठे काहू लख्यो हरवाची दिशा में, काहू पछाह कुशीस नवायो, को बुतान को पूजत हैं पस, को मृतान को पूजन धायो, कूर क्रिया उर्जो सब ही जग, श्री भगवान को भेद न पायो। आख्या मेरी ता ए खिंता ए चोड़ी है, ए मुद्रा हन खिंता चोड़ी भरपुर रहे आ, खिंता चोड़ी भरपुर रहे आ, खिंता चोड़ी नानक तारे एक हरी, नानक तार एक हरी। नानक जी फरमाते हैं तार ने तारे का एक हरी, एक परमात्मा दे आसे। ये जोड़ी की करेगी, ये खिंता की करेगा, ये मुद्रा की करेगी। गल ते सारी उस वाहगुरु दे हथ विच है। आओ मैं तुहानू दसा, हे जोगियो, जे तुसी सचमुच संसार तो तरना, जे साचा साहेब साची नाई, साचा साहेब साची नाई, साचा वो एक साहेब सच्चा है और उसकी वडियाई सच्ची है। जे किसी ने इस गल नूं समझना, परखना, मनना, ते परखे गुर की बात खरी, परखे गुर की बात खरी। परखना होंदा ना किसी चीज नूं अजमाउणा, भई ए गुरु की शुद्ध पवित्र सिख्या है जेड़ा मन लेगा। इसलिए गुरबाणी गुरु अर्जुन देव पातशाह ने तो कमाल ही कर आख्या, कोई तुहानू औखे होने की लोड़ नहीं। तजो सियाणप सुर जनो, तजो सियाणप सुर जनो, तुसी आखो सियाणप छड़ दी है। नहीं नहीं, ये जेड़ी चंचलताई जेड़ी सियाणप दी होमे है छड़ दियो, ये हंकार करना छड़ दियो। ये की करो, सिमरो हर हर राय, सिमरो हर हर राय। एक आस हर मन रखो, एक आस हर मन रखो, नानक दुख परम पहो जाए, नानक दुख परम पहो जाए। नानक दुख परम, हम देखो चमड़ ते बहुत कुछ गया, पर वो सारे कुछ तो बचन का तरीका भी दसता पा। असी होर तरीकों से अजमायशा में लगे हुए, जे किसी ने वो किया असी उधर तुर पे, जे किसी ने वो किया उधर तुर। मारे कहने नहीं भाई, जे तुसी परखना गुरु की बात नूं ते गुरु के दसे राह ते चल के देखो। गुरु रामदास जी ते ताई कहंदे, गुरसिख मीत चलो गुर चाली, गुरसिख मीत चलो गुर चाली। जो गुर कह सोई फल मानो, जो गुर कह सोई फल मानो। हर हर कथा निराली, हर हर कथा निराली, तो बड़ी बरीकी नाल गुरु नानक पातशाह दे उन्हां बचना नूं समझना। महाराज ने एक एक करके उन्हां दी मुंदरा, उन्हां दी चौड़ी, उन्हां दी खिंता, सब चीजा नूं एक पासे करके कहा, भाई जे गुरु दी मत नूं मन लोगे तां फिर परखै गुरु की बात खरी। अगे 10 नंबर 11 नंबर पौड़ी च कहिंदे, ऊंदो खप्पर पंच भू टोपी, काया कड़ासन मन जा गोटी, सत संतोख संजम है नाल, नानक गुरमुख नाम समाल। उन्दो खपर, खपर होंदा ना जिदे चो मंग के भिखिया पाउंदे ने जोगी, उन्हूं खपर कहंदे। ਉਦੋਂ ਖੱਪਣ, ਉਦੋਂ ਦਾ ਮਤਲਬ ਉਲਟਾ। ਇਹ ਸੰਸਾਰ ਦੀਆਂ ਵਾਸ਼ਨਾਵਾਂ ਵੱਲੋਂ ਆਪਣੇ ਮਨ ਨੂੰ ਉਲਟਾ ਕਰਨਾ, ਹਟਾਉਣਾ, ਦੂਰ ਕਰਨਾ, ਇਹ ਖੱਪਰ ਬਣਾ ਲਓ। ਪੰਜ ਭੂ ਟੋਪੀ, ਇਹ ਜਿਹੜੇ ਪੰਜ ਤੱਤ ਨੇ, ਇਹਨਾਂ ਤੱਤਾਂ ਦੇ ਗੁਣਾਂ ਨੂੰ ਸਮਝੋ। ਮੈਂ ਵੀ ਤਜਰਬੇ ਦੇ ਤੌਰ ਤੇ ਗੱਲ ਸੁਣਾ ਦਿਆਂ, ਸਾਡੇ ਨਗਰ ਚ ਇੱਕ ਮਹਾਤਮਾ ਸਨ, ਨਿਰਮਲੇ ਸਾਧ। ਮੇਰੀ ਉਮਰ 15-16 ਸਾਲ ਸੀ ਤੇ ਮੈਂ ਉਹਨਾਂ ਦੀ ਸੰਗਤ ਵਿੱਚ ਜਾਂਦਾ ਸੀ, ਕਿਉਂਕਿ ਉਹ ਬਾਣੀ ਦੀ ਕਥਾ ਬੜੀ ਸੁੰਦਰ ਕਰਦੇ ਸਨ। ਤੇ ਮੈਨੂੰ ਜਦੋਂ ਜਾਣਾ, ਉਹਨਾਂ ਕਹਿਣਾ, ਗਿਆਨੀ ਸਾਹਿਬ ਆਓ ਕਥਾ ਕਰੋ, ਆਪਣੇ ਪਲੰਗ ਤੇ ਬਿਠਾ ਲੈਣਾ, ਸ਼ਬਦ ਦੀ ਵਿਚਾਰ ਕਰਾਉਣੀ, ਫਿਰ ਮੈਂ ਉੱਠ ਕੇ ਥੱਲੇ ਬਹਿਣਾ। ਕਹਿੰਦਾ ਨਹੀਂ ਨਹੀਂ ਇੱਥੇ ਬੈਠੋ। ਮੈਂ ਕਿਹਾ ਨਹੀਂ ਜੀ, ਕਿਉਂਕਿ ਮੈਂ ਬਾਣੀ ਦੀ ਕਥਾ ਕਰਨੀ ਸੀ, ਇਸ ਲਈ ਮੈਂ ਉੱਚੀ ਥਾਂ ਤੇ ਬਹਿ ਗਿਆ। ਹੁਣ ਮੈਂ ਆਮ ਬੰਦਾ, ਤਾਂ ਮੈਨੂੰ ਇਹ ਮਹਿਸੂਸ ਹੋਇਆ ਵੀ ਇਹ ਸਾਧੂ ਗੁਰਮਤ ਦੇ ਧਾਰਨੀ ਨੇ, ਭਾਵ ਗੁਰਮਤ ਦੀ ਸਿੱਖਿਆ ਕਮਾਉਂਦੇ। ਮੈਂ ਉਹਨਾਂ ਨੂੰ ਇੱਕ ਦਿਨ ਪੁੱਛ ਲਿਆ, ਮੈਂ ਕਿਹਾ ਜੀ ਮਨ ਨਹੀਂ ਟਿਕਦਾ। ਕਹਿਣ ਲੱਗੇ ਟਿਕਾਉਣਾ ਜ਼ਰੂਰ। ਮੈਂ ਕਿਹਾ ਜੀ ਟਿਕ ਜਾ ਤੇ ਚੰਗਾ ਹੀ ਹੈ। ਕਹਿੰਦੇ ਫਿਰ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਮੈਂ ਕਿਹਾ ਜੀ ਵਾਹਿਗੁਰੂ ਵਾਹਿਗੁਰੂ ਕਰਜਾ ਵੀ ਨਹੀਂ ਟਿਕਦਾ। ਕਹਿੰਦੇ ਜ਼ਰੂਰ ਟਿਕਾਉਣਾ। ਮੈਂ ਕਿਹਾ ਜੀ ਟਿਕ ਜਾਏ ਤੇ ਫਿਰ ਤੇ ਮੌਜ ਬਣ ਜਾਏਗੀ, ਮਸਲਾ ਤੇ ਸਾਰਾ ਮਨ ਦਾ ਹੀ ਹੈ। ਕਹਿੰਦੇ ਫਿਰ ਆਪਣਾ ਕਰਮ ਕਾਂਡ ਸ਼ੁੱਧ ਕਰੋ। ਮੈਂ ਕਿਹਾ ਜੀ ਉਹ ਕੀ ਹੁੰਦਾ? ਉਹ ਕਹਿੰਦੇ ਕਰਮ ਕਾਂਡ, ਪਰਮਾਤਮਾ ਨੇ ਸਾਨੂੰ ਪੰਜ ਕਰਮ ਇੰਦਰੀਏ ਦਿੱਤੇ ਨੇ, ਪੰਜ ਗਿਆਨ ਇੰਦਰੀਏ ਦਿੱਤੇ ਨੇ, ਦੋ ਹੱਥ ਦੋ ਪੈਰ ਤੇ ਸਰੀਰ ਕਰਮ ਇੰਦਰੀ, ਤੇ ਪੰਜ ਗਿਆਨ ਇੰਦਰੀ ਹੈ ਤੁਹਾਡੇ ਸਾਰਿਆਂ ਕੋਲ, ਪਰ ਅਸੀਂ ਲੱਭਦੇ ਫਿਰਦੇ। ਪਰ ਉਹਨਾਂ ਨੇ ਐਸੇ ਸਫਲ ਤਰੀਕੇ ਨਾਲ ਸਮਝਾਇਆ। ਕਹਿਣ ਲੱਗੇ ਇਹਨਾਂ ਦੇ ਲੱਛਣ ਨੇ ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਕੌਣ ਸੁਣਦਾ? ਤੁਸੀਂ ਆਖੋ ਜੀ ਕੰਨ ਸੁਣਦੇ ਨੇ। ਸਪਰਸ਼ ਕੌਣ ਕਰਦਾ? ਆਹ ਸਾਡੀਆਂ ਜਿਹੜੀਆਂ ਸਕਿਨ, ਚਮੜੀ ਜਿਹੜੀ ਤੁਚਾ ਕਹਿੰਦੇ, ਇਹਦੇ ਚ ਬੜਾ ਗਿਆਨ। ਇਹਨੂੰ ਹੱਥ ਲਾਓ, ਠੰਡਾ ਲੱਗੇ, ਤੱਤਾ ਲੱਗੇ, ਫਟ ਪਤਾ ਲੱਗ ਜਾਂਦਾ। ਇਹਨੂੰ ਆਪਣਾ ਕੋਈ ਸੱਜਣ ਮਿੱਤਰ ਪਿਆਰ ਵਾਲਾ ਲਾਏ ਤਾਂ ਵੀ ਪਤਾ ਲੱਗ ਜਾਂਦਾ, ਕੋਈ ਗੈਰ ਬੁਰੀ ਭਾਵਨਾ ਵਾਲਾ ਲਾਏ ਤਾਂ ਵੀ ਪਤਾ ਲੱਗ ਜਾਂਦਾ। ਇਹ ਸਪਰਸ਼ ਦਾ ਕੰਮ। ਰੂਪ ਕੌਣ ਦੇਖਦਾ? ਅੱਖਾਂ ਦੇਖਦੀਆਂ, ਸੋਹਣੇ ਕੁ ਸੋਹਣੇ ਦਾ ਨਿਰਣਾ ਇਹ ਕਰਦੀਆਂ। ਰਸ ਕੌਣ ਚੱਖਦਾ? ਸਾਡੀ ਜੀਭਾਂ ਚੱਖਦੀ। ਔਰ ਖੁਸ਼ਬੂ ਬਦਬੂ ਦਾ ਪਤਾ ਨੱਕ ਨੂੰ ਲੱਗਦਾ। ਕਹਿੰਦੇ ਪੰਜ ਗਿਆਨ ਇੰਦਰ, ਇਹਨਾਂ ਨੂੰ ਸ਼ੁੱਧ ਕਰੋ। ਮੈਂ ਕਿਹਾ ਜੀ ਸ਼ੁੱਧ ਕਿਵੇਂ ਕਰੀਏ? ਕਹਿੰਦੇ ਅਨੰਦ ਸਾਹਿਬ ਪੜ੍ਹੋ। ਅਨੰਦ ਸਾਹਿਬ ਵਿੱਚ ਸਾਰੀਆਂ ਗੱਲਾਂ ਸਮਝਾਈਆਂ, ਇਹ ਨੇਤਰੋ ਮੇਰੇ ਹੋ। ਹੁਣ ਮੈਂ ਜਿਉਂ ਜਿਉਂ ਕਹੀ ਜਾਵਾਂ, ਜੇ ਤਾਂ ਅਸੀਂ ਪੜ੍ਹਿਆ, ਬਈ ਪੜ੍ਹਿਆ ਹੀ ਹੈ ਨਾ, ਇਸ ਪੜ੍ਹੇ ਹੋਏ ਨੂੰ ਅਮਲ ਵਿੱਚ ਵੀ ਲਿਆਉਣਾ, ਫਿਰ ਕੀ ਹੋਵੇਗਾ? ਇਹ ਜਿਹੜਾ ਪੰਜ ਭੂ ਟੋਪੀ, ਇਹ ਪੰਜ ਤੱਤਾਂ ਦੇ, ਪੰਜ ਗੁਣਾਂ ਦੇ ਧਾਰਨੀ ਬਣ ਜਾਵਾਂਗੇ, ਇਹ ਜੋਗੀਆਂ ਵਾਲੀ ਟੋਪੀ ਹੈ। ਭਾਵ ਬਚਣ ਦਾ ਤਰੀਕਾ ਹੈ, ਉਦੋਂ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਣ, ਮਨ ਜਾ ਗੋਟੀ। ਕੜਾਸਣ ਦਾ ਮਤਲਬ ਹੁੰਦਾ ਇੱਕ ਉਹ ਆਸਣ, ਜਿਵੇਂ ਦਬ ਦੀ ਬਣੀ ਹੋਈ ਫੂੜੀ ਹੋਵੇ, ਉਹ ਆਸਣ ਕਹਿੰਦੇ ਨੇ। ਕਾਇਆ ਨੂੰ ਭੈੜੇ ਪਾਸੇ ਜਾਣ ਤੋਂ ਰੋਕਣਾ, ਚਸਕਿਆਂ ਤੋਂ ਰੋਕਣਾ, ਇਹਨੂੰ ਕੜਾਸਣ ਆਸਣ ਬਣਾਓ। ਤੇ ਮਨ ਜਾ ਗੋਟੀ, ਜਿਹੜੀ ਲਮੋਟੀ ਬਣੀ ਫਿਰਦੇ ਹੋ, ਮਨ ਨੂੰ ਕਾਬੂ ਕਰੋ ਤੇ ਲਮੋਟੀ ਬਚ ਗਈ, ਜੇ ਮਨ ਨੂੰ ਨਹੀਂ ਕਾਬੂ ਕੀਤਾ। ਬੜੀ ਪੁਰਾਣੀ ਗੱਲ ਹੈ, ਮੈਂ ਬਹੁਤ ਛੋਟਾ ਸੀ ਤੇ ਮੈਂ ਇੱਕ ਸਟੇਸ਼ਨ ਤੇ ਬੈਠਾ ਸੀ ਗੱਡੀ ਦੀ ਉਡੀਕ ਚ, ਮੇਰੇ ਵਾਲੀ ਸੀਟ ਦੇ ਨਾਲ ਇੱਕ ਮਹਾਤਮਾ ਆ ਕੇ ਬਹਿ ਗਏ। ਸੰਤ ਸੰਤ ਕਹੋ ਮਹਾਤਮਾ ਕਹੋ, ਦਾ ਉਹਨੇ ਆਪਣੇ ਲੱਕ ਦੇ ਨਾਲ ਸੰਗਲ ਮਾਰਿਆ ਹੋਇਆ ਸੀ ਇੱਥੇ। ਮੈਂ ਵੇਖੀ ਜਾਵਾਂ, ਬੱਚਾ ਸੀ, ਛੋਟੀ ਉਮਰ ਸੀ, ਪਰ ਬਾਣੀ ਨਾਲ ਜੁੜਨ ਕਰਕੇ ਸ਼ੁਰੂ ਤੋਂ ਇਹ ਨਹੀਂ ਸੋਚੀ ਸੀ। ਮੈਂ ਕਿਹਾ ਇਹ ਦੱਸੋ, ਇਹਨੇ ਸੰਗਲ ਮਾਰਿਆ ਹੋਇਆ, ਇਹਦਾ ਇਹਨੂੰ ਕੀ ਫਾਇਦਾ? ਗੱਲ ਤਾਂ ਸਾਰੀ ਮਨ ਤੋਂ ਚੱਲਣੀ, ਮਨ ਵਿੱਚ ਚੰਗਾ ਮਾੜਾ ਫੁਰਨਾ ਪੁਰਨਾ, ਸੰਗਲ ਕੀ ਕਰੇਗਾ ਵਿਚਾਰਾ? ਗੁਰੂ ਸਾਹਿਬ ਕਹਿੰਦੇ ਨੇ ਇਸ ਕਾਇਆ ਨੂੰ ਭੈੜੇ ਪਾਸੇ ਜਾਣ ਤੋਂ ਰੋਕਣਾ ਇਹ ਬਣਾਓ ਆਸਨ, ਤੇ ਮਨ ਨੂੰ ਕਾਬੂ ਕਰਨਾ ਬਣਾਓ ਲੰਗੋਟੀ। ਉਂਦੋ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਨ ਮਨ ਜਾਗੋਟੀ। ਤੇ ਗੁਣ ਆਪਣੇ ਅੰਦਰ ਵਸਾਓ, ਕਿਹੜੇ ਕਿਹੜੇ ਗੁਣ? ਸਤ ਸੰਤੋਖ ਸੰਜਮ ਹੈ ਨਾਲ, ਸਤ ਸੰਤੋਖ ਸੰਜਮ ਹੈ ਨਾਲ। ਹੁਣ ਗੁਰਬਾਣੀ ਵਿਚ ਸੱਤ ਵੀ ਤਿੰਨ ਰੂਪਾਂ ਵਿਚ ਆਉਂਦਾ, ਕਿਉਂਕਿ ਮੈਨੂੰ ਪਤਾ ਲੁਧਿਆਣੇ ਦੀਆਂ ਸੰਗਤਾਂ ਬਾਣੀ ਵੀ ਪੜ੍ਹਦੀਆਂ ਨੇ, ਇੱਥੇ ਗੁਰਮਤਿ ਗਿਆਨ ਕਾਲਜ ਵੀ ਹੈ, ਉੱਥੇ ਦੇ ਪੜ੍ਹੇ ਹੋਏ ਗੁਰੂ ਕੇ ਗ੍ਰੰਥੀ ਵੀ ਸੇਵਾ ਕਰ ਰਹੇ, ਪਰ ਇਹ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਨੇ। ਗੁਰਬਾਣੀ ਵਿਚ ਸੱਤ ਤਿੰਨ ਰੂਪਾਂ ਵਿਚ ਆਉਂਦਾ, ਇੱਕ ਸੱਤ ਆਉਂਦਾ ਸੱਸਾ ਤੱਤਾ ਮੁਕਤਾ ਸੱਤ, ਇੱਕ ਆਉਂਦਾ ਸੱਸਾ ਤੱਤੇ ਨੂੰ ਔਂਕੜ ਸੱਤ, ਇੱਕ ਆਉਂਦਾ ਸੱਸਾ ਤੱਤੇ ਨੂੰ ਸਿਆਰੀ ਸੱਤ। ਉਚਾਰਨ ਤਿੰਨਾਂ ਦਾ ਸੱਤ ਹੈ, ਪਰ ਅਰਥ ਤਿੰਨਾਂ ਦੇ ਵੱਖ ਵੱਖ ਨੇ। ਜਿਹੜਾ ਸੱਸਾ ਤੱਤਾ ਮੁਕਤਾ ਸੱਤ ਹੈ ਉਹ ਗਿਣਤੀ ਦਾ ਸੱਤ ਹੈ, ਜਿਹਨੂੰ ਤੁਸੀਂ ਸੈਵਨ ਕਹਿੰਦੇ ਹੋ। ਜਿਹੜਾ ਸੱਤ ਤੱਤੇ ਨੂੰ ਔਂਕੜ ਵਾਲਾ ਹੈ, ਉਹਦੇ ਅਰਥ ਨੇ ਆਚਰਨ, ਕਰੈਕਟਰ, ਦਾਨ ਆਦਿਕ। ਇਹ ਜਿੱਥੇ ਵੀ ਆਏਗਾ ਸੰਤੋਖ ਦੇ ਨਾਲ ਆਏ, ਤੇ ਸੰਤੋਖ ਤੋਂ ਬਿਨਾਂ ਕੋਈ ਦਾਨ ਨਹੀਂ ਕਰ ਸਕਦਾ, ਸੰਤੋਖ ਤੋਂ ਬਿਨਾਂ ਕੋਈ ਕਿਸੇ ਲੋੜਵੰਦ ਨੂੰ ਕੁਝ ਦੇ ਨਹੀਂ ਸਕਦਾ। ਤੇ ਜਦ ਤੱਕ ਬੰਦਾ ਆਪ ਸੰਜਮੀ ਨਾ ਹੋਵੇ, ਜਿਹੜੇ ਫਜ਼ੂਲ ਖਰਚ ਨੇ ਉਹਨਾਂ ਦੇ ਸਾਡਾ ਆਪਣਾ ਹੀ ਨਹੀਂ ਪੂਰਾ ਹੁੰਦਾ, ਉਹ ਨਹੀਂ ਕਦੇ ਵੀ ਸੰਜਮੀ ਜਿਹੜਾ, ਉਹ ਸੰਜਮ ਦੇ ਨਾਲ ਆਪਣੀਆਂ ਲੋੜਾਂ ਵੀ ਘਟਾਉਂਦਾ, ਅਸੀਂ ਆਪਣੀਆਂ ਲੋੜਾਂ ਵਧਾ ਬੈਠੇ ਖਿਮਾ ਕਰ। ਤੁਸੀਂ ਆਖੋਗੇ ਤੁਹਾਨੂੰ ਕੀ ਪਤਾ, ਮੈਂ ਵੀ ਗ੍ਰਸਤੀ ਹਾਂ, ਮੈਨੂੰ ਸਭ ਪਤਾ। ਅਸੀਂ ਇਤਨੀਆਂ ਲੋੜਾਂ ਵਧਾ ਲਈਆਂ ਨੇ ਕਿ ਹੁਣ ਅਸੀਂ ਔਖੇ ਹੋਣ ਦੇ। ਬੀਬੀਆਂ ਕੋਲ ਟਰੰਕ ਭਰੇ ਪਏ ਨੇ ਕੱਪੜਿਆਂ ਦੇ, ਭਰੇ ਪਏ ਨਵੇਂ ਫੈਸ਼ਨ ਦੇ ਲਿਆਉਣੇ, ਉਹ ਪਏ ਜਿਹੜੇ ਨੇ ਉਹਨਾਂ ਨੂੰ ਭਾਵੇਂ ਸ਼ੌਂਕ ਆ ਜਾਏ ਭਾਵੇਂ ਕੁਝ ਹੋ ਜਾਏ, ਨਵੇਂ ਲਿਆਉਣੇ, ਸੰਜਮ ਰਿਹਾ ਹੀ ਕੋਈ। ਮੈਂ ਅਮਰੀਕਾ ਇੱਕ ਕਾਰਪੋਰੇਟ ਜਗ੍ਹਾ, ਉੱਥੇ ਕਿਸੇ ਪ੍ਰੇਮੀ ਦੇ ਘਰ ਠਹਿਰਨਾ ਸੀ 15 ਦਿਨ, ਉਹਨਾਂ ਦੇ ਰਿਸੀ ਵਾਈਟ ਵਾਸ਼, ਜਦੋਂ ਮੈਨੂੰ ਲੈ ਕੇ ਗਏ ਤੇ ਮੈਂ ਦੇਖਿਆ ਵੀ ਜੁੱਤੀਆਂ ਦੇ ਢੇਰ ਲੱਗੇ ਹੋਏ। ਮੈਂ ਪੁੱਛ ਬੈਠਾ, ਮੈਂ ਸਰਦਾਰ ਜੀ ਤੁਸੀਂ ਜੁੱਤੀਆਂ ਦਾ ਕੰਮ ਵੀ ਕਰਦੇ ਹੋ? ਕਹਿੰਦੇ ਨਹੀਂ ਜੀ, ਇਹ ਤਾਂ ਪਰਿਵਾਰ ਦੀਆਂ ਹੀ ਜੁੱਤੀਆਂ ਨੇ ਸਾਰੀਆਂ। ਮੈਂ ਕਿਹਾ ਇੱਡਾ ਵੱਡਾ ਪਰਿਵਾਰ? ਕਹਿੰਦੇ ਨਹੀਂ ਜੀ, ਇੱਕ ਬਾਹਰ ਦੀ, ਇੱਕ ਅੰਦਰ ਦੀ, ਇੱਕ ਗੁਸਲਖਾਨੇ ਦੀ, ਇੱਕ ਰਸੋਈ ਦੀ, ਪਤਾ ਨਹੀਂ ਕਿੰਨੀਆਂ ਜੁੱਤੀਆਂ। ਸੰਜਮ ਰਿਹਾ ਹੀ ਨਹੀਂ, ਸੰਤੋਖ ਰਿਹਾ ਹੀ ਨਹੀਂ, ਆਚਰਨ ਕਰੈਕਟਰ ਇਉਂ ਵਿਗੜਿਆ। ਗੁਰੂ ਨਾਨਕ ਪਾਤਸ਼ਾਹ ਦੇ ਜੋਗੀਓ ਐਵੇਂ ਘਰ ਛੱਡ ਕੇ ਤੁਰੇ ਫਿਰਦੇ? ਜੇ ਆਪਣੇ ਜੀਵਨ ਨੂੰ ਸਫਲ ਬਣਾਉਣਾ, ਸਤ ਸੰਤੋਖ ਸੰਜਮ ਹੈ ਨਾਲ, ਸਤ ਸੰਤੋਖ ਸੰਜਮ ਹੈ ਨਾਲ। ਹੋਰ ਕੇਲੇ ਬਾਲ ਕੇ ਬਣਾਉਣ ਦੀ ਬਜਾਏ ਇਹਨਾਂ ਗੁਣਾਂ ਨੂੰ ਆਪਣੇ ਨਾਲ ਲਵੋ, ਇਹ ਆਪਣੀ ਬਿਰਤੀ ਵਿਚ, ਆਪਣੇ ਸੁਭਾਅ ਵਿਚ ਪਾਓ, ਸੰਜਮੀ ਹੋ ਜਾਓ, ਸੰਤੋਖੀ ਹੋ ਜਾਓ। ਰੋਜ਼ ਪੜ੍ਹੀ ਜਾਂਦੇ ਆਸਾ ਕੀ ਬਾਤ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਓਨੀ ਦੁਨੀਆਂ ਤੋੜੇ ਬੰਧਨਾ। ਉਹ ਫਿਰ ਲੋਕਾਂ ਦੇ ਪਿੱਛੇ ਨਹੀਂ ਲੱਗਦਾ, ਕਹਿੰਦਾ ਨਹੀਂ, ਆਪਣੀ ਚਾਦਰ ਦੇਖ ਕੇ ਪੈਰ ਪਸਾਰਾਂਗੇ, ਆਪਣੀ ਲੋੜ ਜੋਗਾ ਰੱਖਾਂਗੇ, ਐਵੇਂ ਵਾਧੂ ਇਕੱਠਾ ਕਰੀ। ਸੇਵ ਕੀਤੀ ਸੰਤੋਖੀ, ਉਹਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਧਨਾ। ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜੈ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ, ਵਡਿਆਈ मैं कोई गल कुरबाणी तो बाहरों नहीं करांगा जिहड़ी तुहानूं सोचना पवे भी है कि थंदा ही नहीं गुरबाणी विच सब गुरु पातशाह ते कहंदे ने जिहड़े उस दी वडियाई करनगे वह वड्डे नाल जुड़ जाणगे उहनां नूं वड्डा कदे भुलेगा नहीं। गुरु नानक पातशाह दा ते मिशन ही है जिसनों बख्शे सिफत सलाह जिसनों बख्शे सिफत सलाह नानक पातशाही पातशाह नानक पातशाही पातशाह असी चाहते हाँ कि साडे हिरदे विच हर वेले परमात्मा की याद है पुछते भी फिरते हैं पर पुछो गुरु ग्रंथ साहब जी नूं पुछो गुरु महाराज नूं गुरबाणी विचों महाराज कहिंदे सदा सिफत सलाह तेरी नाम मन वसावे सदा हमेशा उहदी सिफत सलाह करो जिसकी कृपा नाल ये सोहना शरीर मिले जे प्रसाद आरोग कंचन दे ही लिव लावो जिस राम सने जिसकी कृपा न सोनी कोठी मिली है रहो आनंद माणो सुख माणो पर याद रखो। मैं ते गुरु अंगद देव जी नूं पुछ बैठा महाराज मनमुख दे लक्षण की ने हांदे जरूर पुछना है। एक पंक्ति जी दसदा महाराज ने कहने देंदे थामो दिता चंगा देंदे थामो ਦਿੱਤਾ ਚੰਗਾ ਸ਼ਾਇਦ ਤੁਹਾਨੂੰ ਸਮਝ ਨਹੀਂ ਆਈ ਦਿੰਦੇ ਥਾਵਾਂ ਦੇਣ ਵਾਲੇ ਨਾਲੋਂ ਜਿਹੜਾ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਚੰਗਾ ਸਮਝਦਾ ਦਿੰਦੇ ਥਾਵਾਂ ਦਿੱਤਾ ਚੰਗਾ ਦਿੰਦੇ ਥਾਵਾਂ ਦਿੱਤਾ ਚੰਗਾ मनमुख ऐसा जानिए मनमुख ऐसा जानिए पछाण करनी होवे मनमुख की तो यह है लक्षण होता जेड़ा देन वाले नालों दित्तियां चीजां नूं चंगा समझ वह मनमुख ते जेड़ा उहदियां दित्तियां चीजां लैके वरतदा ते उहदा हर वेले शुक्र कर आज गुरु नानक दी सिखे आख्या जोगियो किसे खपर दी लोड़ नहीं किसे होर टोपी पाउण दी लोड़ नहीं हां इना विकारां वल्लों अपने मन नूं उल्टा कर उंदो खपर पंचभू टोपी काया कड़ासन मन जा गोटी सत संतोख संजम है नाल सत संतोख संयम है नाल नानक गुरमुख नाम संभाल नानक गुरमुख नाम संभाल नानक जी फरमांदे ने गुरमुख गुरु दे उपदेश राही उस नाम नूं संभाल चेतेगा। हुण कई बारी साडियां मुश्किलां इउं वध जांदियां किसी ने आख्या जी इन्नी बारी माला फेरो किसी ने आख्या इन्नी गिणती करके फेरो कई गिणती करन वाले भी बचा जांदे पर गुरमत कुछ होर ही कह रही गुरमत गिणतियां मिणतियां विच लाउंदी नहीं है। गुरमत ते कहिंदी है उठत बैठत सोवत ध्याई है उठत बैठत सोवत त्याई है मार्ग चलत हरे हर गाई है मार्ग चलत हरे हर गाई है तो व्यक्तियां को पुछोगे उदे अपनी अपनी गल करेंगे गुरु ग्रंथ साहब को पुछोगे सब मसले हल हो जाएंगे। तो गुरु नानक पातशाह जी ने ਯੋਗੀਆਂ ਨੂੰ ਮਾਰਗਦਰਸ਼ਨ ਕੀਤਾ, ਸਾਨੂੰ ਵੀ ਕੀਤਾ। ਆਓ ਇਸ ਨੂੰ ਪੱਲੇ ਬੰਨੀਏ, ਸਮਾਂ ਹੋ ਚੁੱਕਾ ਹੈ। ਥੋੜੇ ਜਿਹੇ ਅਸੀਂ ਅੱਜ 15 ਮਿੰਟ ਲੇਟ ਹੋਏ ਹਾਂ, ਵੀਰ ਜੀ ਕਿਸੇ ਕਾਰਨ ਲੇਟ ਆਏ, ਭਾਈ ਟਾਈਮ ਸਿਰ ਆਓ ਤੇ ਜਿੰਨਾ ਵੱਧ ਤੋਂ ਵੱਧ ਦੋ ਸਮੇਂ ਆਪਣੇ ਕੋਲ ਹੋਰ ਨੇ, ਅੱਜ ਰਾਤ ਦਾ ਤੇ ਕੱਲ ਸਵੇਰ ਦਾ। ਆਨੰਦ ਜ਼ਰੂਰ ਆ ਰਿਹਾ, ਤੁਹਾਡਾ ਜੋੜਨਾ, ਤੁਹਾਡਾ ਸੁਣਨਾ ਧਿਆਨ ਨਾਲ ਦੱਸ ਰਿਹਾ, ਪਰ ਇਹਨੂੰ ਫਿਰ ਆਪ ਵੀ ਪੜ੍ਹਿਓ। ਇਹ ਬੜੀ ਔਖੀ ਗੱਲ ਹੈ, ਇੱਥੇ ਪੜ੍ਹ ਕੇ ਜਾਓਗੇ ਭੁੱਲ ਜਾਓਗੇ, ਇੱਕ ਅੱਧੀ ਵਾਰੀ ਫੇਰ ਵੀ ਪੜ੍ਹਿਓ, ਫਿਰ ਤੁਹਾਨੂੰ ਇਹ ਦ੍ਰਿੜ ਹੋ ਜਾਏਗਾ ਕਿ ਇਹ ਗੁਰਮਤ ਕਹਿੰਦੀ ਹੈ, ਗੁਰੂ ਦੀ ਸਿੱਖਿਆ ਇਹ ਹੈ, ਗੁਰੂ ਮਹਾਰਾਜ ਸਾਨੂੰ ਇਸ ਮਾਰਗ ਤੇ ਤੋਰਦੇ ਨੇ, ਕੋਈ ਕਿਸੇ ਦਿਖਾਵੇ ਕਰਨ ਦੀ ਲੋੜ ਨਹੀਂ। ਜਿਨ੍ਹਾਂ ਮਹਾਂਪੁਰਖਾਂ ਕੋਲ ਮੈਂ ਪੜ੍ਹਦਾ ਸੀ, ਉਹ ਬੜੇ ਪੜ੍ਹੇ ਲਿਖੇ ਸਨ। ਸੰਤ ਤੇਜਾ ਸਿੰਘ ਜੀ ਡਬਲ ਐਮਏ ਸਨ ਹਾਰਵਰਡ ਯੂਨੀਵਰਸਿਟੀ ਦੇ, ਪਰ ਗੁਰਮਤ ਦੀ ਗੱਲ ਸਮਝਾਉਂਦੇ ਕਮਾਲ ਕਰ ਲਓ। ਆਂਦੇ ਬੀਬੀਓ ਦੁੱਧ ਰਿੜਕਦੀਆਂ, ਉਹ ਚਲੋ ਹੁਣ ਠੀਕ ਹੋ ਗਿਆ, ਨਹੀਂ ਰਿੜਕਦੀਆਂ ਪਰ ਉਦੋਂ ਸਭ ਰਿੜਕਦੀਆਂ। ਕਹਿੰਦੇ ਸੱਜੇ ਹੱਥ ਦੀ ਰੱਸੀ ਖਿੱਚਿਆ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਲੇ ਦੁੱਧ ਰਿੜਕਿਆ ਜਾਏਗਾ, ਨਾਲੇ ਨਾਮ ਜਪਿਆ ਜਾਏਗਾ, ਤੇ ਜਿਹੜਾ ਉਹ ਲੱਸੀ ਪੀਏਗਾ, ਮੱਖਣ ਖਾਏਗਾ, ਉਹ ਵੀ ਜਪੇਗਾ। ਆਟਾ ਗੁੰਨਦੀਆਂ ਉਹ ਸੱਜੇ ਹੱਥ ਦੀ ਮੁੱਕੀ ਦਿਓ, ਵਾਹਿਗੁਰੂ ਵਾਹਿਗੁਰੂ, ਕਿੱਡਾ ਸੌਖਾ ਹੈ। ਕਿਸੇ ਮਾਲਾ ਦੀ ਲੋੜ ਨਹੀਂ, ਕਿਸੇ ਸਿਮਰਨੇ ਦੀ ਲੋੜ ਨਹੀਂ, ਪਰ ਮੰਨਣ ਦੀ ਲੋੜ ਤੇ ਪਏਗੀ। ਅਵੀਰ ਜੀ ਕਹਿ ਰਹੇ ਸਨ ਸਾਨੂੰ ਮੰਨੇ ਤੇ ਮੰਨਿਆ ਦਾ ਫਰਕ ਨਹੀਂ ਪਤਾ, ਹੁਣ ਰਾਤੀ ਦੱਸਾਂਗੇ, ਯਾਦ ਕਰਾਇਓ, ਹੁਣ ਟਾਈਮ ਹੋ ਗਿਆ। ਕਿਉਂਕਿ ਮੇਰਾ ਇਹੀ ਸਬਜੈਕਟ ਹੈ, ਮੇਰੀ ਗੁਰੂ ਨੇ ਇਹੋ ਹੀ ਡਿਊਟੀ ਲਾਈ ਹੈ। ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰ। ਮੈਂ ਬਿਮਾਰ ਨਾ ਹੁੰਦਾ, ਸ਼ਾਇਦ ਬਾਈਪਾਸ ਨਾ ਹੁੰਦੀ, ਤੇ ਮੈਂ ਘਰ ਨਹੀਂ ਸੀ ਬਹਿਣਾ। ਘਰ ਨਾ ਬਹਿੰਦਾ ਤੇ ਸਹਿਜ ਪਾਠ ਨਹੀਂ ਸੀ ਕਰਨਾ, ਸਹਿਜ ਪਾਠ ਨਾ ਹੁੰਦਾ ਤੇ ਸਾਰੀ ਸੰਗਤ ਨਾ ਸੁਣਦੀ। ਇਹ ਉਹਦੀ ਆਪਣੀ ਖੇਡ ਹੈ। ਹੁਣ ਕਰੋੜਾਂ ਲੋਕ ਸੁਣਦੇ, ਮੈਂ ਨਹੀਂ ਪੁੱਛਣ ਜਾਂਦਾ ਜਾਂ ਗਿਣਨ ਜਾਂਦਾ, ਪਰ ਜੋ ਲੋਕਾਂ ਦੇ ਫੋਨ ਪਿਆਰ ਮਿਲ ਤੋ ਗੁਰਬਾਣੀ ਤੇ ਐਸਾ ਖਜ਼ਾਨਾ ਹੈ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ, ਰਤਨ ਲਾਲ ਜਾਕਾ ਕਚੂ ਨਾ ਮੋਲ, ਭਰੇ ਭੰਡਾਰ ਅੱਖੋ ਚਿੱਤ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵੱਧੋ ਜਾਈ, ਕਹੋ ਨਾਨਕ ਸਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ। ਹੁਣ ਇੱਥੇ ਸਮਾਪਤੀ ਕਰਦੇ, ਕਿਉਂਕਿ ਦੱਸ ਰਹੇ ਨੇ ਕਿਸੇ ਸਮਾਗਮ ਵਿੱਚ ਰੋਪੜ ਪਹੁੰਚਣਾ, ਤੇ ਟਾਈਮ ਹੈ ਉੱਥੇ 11 ਵਜੇ ਦਾ, 2 ਘੰਟੇ ਜਾਂਦਿਆਂ ਵੀ ਲੱਗ ਜਾਣੇ ਨੇ। ਇਸ ਲਈ ਇੱਥੇ ਹੀ ਫਤਿਹ ਬੁਲਾਓ। ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ, ਕੋਈ ਐਸਾ ਸ਼ਬਦ ਅਪ ਸ਼ਬਦ ਕੋਈ ਗੁਰਮਤ ਦੇ ਪ੍ਰਤੀਕੂਲ ਕਿਹਾ ਗਿਆ ਹੋਵੇ, ਯਾਦ ਕਰਾ ਦਿਓ, ਦੱਸ ਦਿਓ, ਤੇ ਮੇਰੀ ਗਲਤੀ ਸੋਧੀ ਜਾਏਗੀ ਤੇ ਅੱਗੋਂ ਨਹੀਂ ਭੁੱਲ ਕਰਾਂਗਾ। ਪਰ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਗੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।